किसी भी चीज की जद तक जड़ तक नहीं जाते जद तक आपां पछाण नहीं हुंदी उदों तक बहुता ज्ञान नहीं कहण नूं आपां रोज एक ओंकार सतनाम रोज ही कहने पर यह विचार करनी है कि सब तो पहला तो यह देखना भी गुरु नानक देव महाराज नूं सृष्टि ते आउण दी लोड़ क्यों पई क्योंकि परजा जिहड़ी सी उह सारी ऐसी हो गई कि एक दूजे नूं मारना लुट्टना खोहना खिंजना इज्जत नाम की कोई चीज नहीं है अज वाला ही हाल सी हुण तुरिया जा रहा काम सो कलमल होई मेदनी अरदास करे लिवलाए अकाल पुरख के चरणों च बेनती की धरती ने कि अकिरत घण बहुत हो गए ने मेरे ते बड़ा भार सहिंदी हाँ पर सहा नहीं जांदा मैं चली मैं डुब चली हाँ निगर चलो रसातल टोआ मैं चलनी हाँ थले नूं अकाल पुरख महाराज ने धीरज दिता सो उस वक्त धीरज दे के महाराज ने कलमल होए मेदनी अरदास करे लिव लाए सच्चा सुनिया कन दे धीरक देवै सहज सुभाए धीरज दिंदे ने महाराज कोई नहीं धीरज रख सारे जने इकट्ठे होके गए सी ये जिन्ने देवते ने महाराज ने कहा सी धरती दे उत्ते नाम जपाओ साडा ये कहण लगे कलयुग दा महाराज इन्नी कमाई है इन्नी तपस्या उहदी असीं उहदे बराबर कोई भी नहीं पहुंच सकदा हां सारयां ने हथ खड़े कर दिते क्या ब्रह्मा विष्णु महेश क्या 33 करोड़ देवता क्या देवियां इन्हां सब ने हथ खड़े करते भी साडे बस कुछ नहीं गा क्योंकि कलयुग की तपस्या सारयां नालों ज्यादा है सातों तो फिर नारायण अकाल पुरख वाहिगुरु कहण लगे चलो फिर असी आप आउंदे हां आप नारायण कला धार जग में परवरियो निरंकार आकार जोत जग मंडल करियो धन गुरु नानक देव साहब महाराज ने अवतार धार के सारे संसार नूं सीधे मार्ग ते लाया संसार नूं तारदियां सतगुरु नानक देव महाराज सच्चे पातशाह सिद्धां नाल चर्चा होई क्योंकि उदों सिद्धां लोकां दी बड़ी मशहूरी सी संसार दे अंदर सो गुरु नानक देव महाराज सच्चे पातशाह दा जिहड़ा अवतार है अकाल पुरख आप वाहिगुरु ने अवतार धारिया है हुण अवतारां दी जिहड़ी गिणती हुंदी है उह 6 प्रकार दे अवतार मन्ने ने एक हुंदे ने अंसा अवतार जिवें राजे खास किस्म दे भगती वाले पिरथू मन्नू रघु दलीप आदिक राजे होए ने ये परमेशर दी अंश विचों ही हुंदे ने सारी परजा नूं इउं पालदे ने जिवें परजा बच्चे हुंदी है ते आप उन्हां दा दुख सहारदे ने परमेशर दी अंश विचों राजे होके बनना अंसा अवतार अवेशा अवतार जिहड़े हुंदे ने इन्हां विच बाद विच शक्ति प्रवेश करदी है फिर आउंदे ने कला अवतार जिन्हां दे विच कईआं विच 14 कला ने कईआं विच 16 कला ने ये अवतार हुंदे ने फिर आउंदे ने नित अवतार जिवें संत महात्मा ने ये नित अवतार कहाउंदे ने फिर आउंदे ने निमित अवतार जिवें किसे खास काम नूं करके अलोप हो जाना जिवें हरनाक्ष दुष्ट हर मारिया प्रहलाद तराया फिर अलोप हो गए उन्हां की कम करदे हुंदे ने फिर चले जांदे ने वापस फिर एक ने पूर्ण अवतार जिहड़े ने ओह जिवें रामचंद्र जी कृष्ण जी आदिक होए ने पर गुरु नानक देव जी जिहड़े ने ओह जिवें कहीए कि इह छेआं नालों ही वक्खरे ने गुरु नानक देव जी महाराज ने जिवें बाणी दे अंदर बचन कीता ना 16 कलह संपूर्ण फलिया अनंत कला होए ठाकुर चढ़िया बेअंत शक्तियां दे समेत गुरु नानक देव जी ने इस धरती ते आके चरण पाए अते धरती दे उते चरण पैंदी धरती ठर गई शांत हो गई। ਟਿਕਾਓ ਮਿਲ ਗਿਆ। ਸ੍ਰਿਸ਼ਟੀ ਨੂੰ ਤਾਰਨਾ ਪ੍ਰਾਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ। ਅਵਤਾਰਾਂ ਨੂੰ ਦੇਖਿਆ ਜਾਂਦਾ ਲੌਕਿਕ ਪ੍ਰਮਾਣ ਵੈਦਿਕ ਪ੍ਰਮਾਣਾਂ ਦੁਆਰਾ। ਸੋ ਇਸੇ ਪ੍ਰਕਾਰ ਅਵਤਾਰ ਦੀ ਨਿਸ਼ਾਨੀ ਜਿਹੜੀ ਦੇਖੀ ਜਾਂਦੀ ਸ਼ਕਤੀ ਕਰਕੇ, ਵਿਅਕਤੀ ਕਰਕੇ, ਪ੍ਰਗਿਆ ਕਰਕੇ, ਪ੍ਰਗਿਆ ਨਾਮ ਬੁੱਧੀ ਦਾ ਹੈ, ਫਿਰ ਉਹਦੇ ਕਰਤੱਬ ਤੇ ਆਯੂ, ਇਹ ਪੰਜ ਚੀਜ਼ਾਂ ਕਰਕੇ ਅਵਤਾਰਾਂ ਨੂੰ ਪਰਖਿਆ ਜਾਂਦਾ। ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਨਾਲ ਨਾਲ ਹੋਵੇਗੀ, ਇੱਕੋ ਦਿਨ ਵਿੱਚ ਸਾਰੀ ਵਿਆਖਿਆ ਨਹੀਂ ਹੁੰਦੀ। ਸ਼ਕਤੀ, ਵਿਅਕਤੀ, ਪ੍ਰਗਿਆ, ਕਰਤੱਬ ਤੇ ਆਯੂ, ਇਹ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਜਾਂਦੀਆਂ ਨੇ। ਅਤੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸ੍ਰਿਸ਼ਟੀ 'ਤੇ ਆਏ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸੀ ਤਾਂ ਸਿੱਧ ਆਏ ਸ੍ਰੀ ਕਰਤਾਰਪੁਰ ਸਾਹਿਬ, ਰਾਵੀ ਤੋਂ ਪਰਲੇ ਪਾਸੇ ਹੈ ਜੋ। ਸਿੱਧ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਭ ਤੋਂ ਪਹਿਲਾਂ ਜੋ ਮਿਲੇ, ਕਹਿਣ ਲੱਗੇ ਤੁਹਾਡਾ ਮੂਲ ਮੰਤਰ ਗੁਰਮੰਤਰ ਤਾਂ ਸਾਰਾ ਅਸੀਂ ਪੁੱਛ ਲਿਆ, ਬੀਜ ਮੰਤਰ ਵੀ ਪੁੱਛ ਲਿਆ, ਹੁਣ ਤੁਹਾਡਾ ਮਾਲਾ ਮੰਤਰ ਕਿਹੜਾ? ਕਿਉਂਕਿ ਜਦੋਂ ਕੋਈ ਧਰਮ ਨਵਾਂ ਚੱਲੇ ਨਾ ਤਾਂ ਉਹਨੂੰ ਪ੍ਰਸ਼ਨ ਬੜੇ ਖੜੇ ਕਰਦੇ ਨੇ ਸਾਰੇ ਜਣੇ, ਹਰੇਕ ਧਰਮ ਵਿੱਚ ਵੀ ਸਾਡੇ ਵਿੱਚ ਆਹ ਮਾਲਾ ਮੰਤਰ ਹੈ, ਤੁਹਾਡੇ 'ਚ ਮਾਲਾ ਮੰਤਰ ਕਿਹੜਾ? ਤਾਂ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਾ ਕੇ ਫਿਰ ਮੱਥਾ ਟੇਕਿਆ, ਮਹਾਰਾਜ ਇਹ ਸਿੱਧ ਇਹ ਪੁੱਛਦੇ ਨੇ ਕਿ ਮਾਲਾ ਮੰਤਰ ਤੁਹਾਡਾ ਕਿਹੜਾ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪੁਰਖਾ ਆਪਣਾ ਮਾਲਾ ਮੰਤਰ ਜਿਹੜਾ ਉਹ ਜਪਜੀ ਸਾਹਿਬ ਹੈ। ਅਤੇ ਮਹਾਰਾਜ ਫਿਰ ਇਹ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਅਸੀਂ ਸਿੱਧਾਂ ਨਾਲ ਚਰਚਾ ਕੀਤੀ ਕਈ ਜਗ੍ਹਾ ਦੇ ਉੱਤੇ, ਕਈ ਥਾਵਾਂ 'ਤੇ ਜਪਜੀ ਸਾਹਿਬ ਦਾ ਪਾਠ ਉਚਾਰਿਆ, ਇਹਨਾਂ ਦੀ ਪੌੜੀਆਂ ਦੀ ਤਰਤੀਬ ਲਾਉਣੀ ਰਹਿੰਦੀ ਹੈ। ਪੌੜੀਆਂ ਦੀ ਤਰਤੀਬ ਗੁਰੂ ਅੰਗਦ ਦੇਵ ਜੀ ਕੋਲੋਂ ਲਵਾਈ ਮਹਾਰਾਜ ਜੀ ਨੇ। ਪੌੜੀਆਂ ਦੀ ਤਰਤੀਬ ਲਾ ਕੇ ਸਲੋਕ ਸਮੇਤ ਸਤਿਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਆਪਾਂ ਨੂੰ। ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਸੁਮੇਰ ਪਰਬਤ 'ਤੇ ਗਏ, ਸਿੱਧਾਂ ਦੇ ਨਾਲ ਚਰਚਾ ਕੀਤੀ, ਤਾਂ ਜਿਹੜੇ ਸਿੱਧਾਂ ਨੇ ਸਾਨੂੰ ਪ੍ਰਸ਼ਨ ਕੀਤੇ, ਪ੍ਰਸ਼ਨਾਂ ਦੇ ਵਿੱਚ ਜਿਹੜਾ ਸਿੱਧਾਂ ਨੇ ਇਹ ਬਚਨ ਕੀਤਾ ਸੀ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਓਅੰਕਾਰ, ਇਹ ਓਅੰਗ ਲਿਖਿਆ ਹੋਇਆ ਅਸਲ ਵਿੱਚ ਵੇਦਾਂ ਦੇ ਵਿੱਚ, ਤੁਸੀਂ ਇਹਨੂੰ ਇੱਕ ਓਅੰਕਾਰ ਕਿਉਂ ਕਹਿੰਦੇ ਹੋ? ਇਹ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ, ਏਕ ਲਾ ਤਾ ਅੱਗੇ ਕਾਰ ਲਾ ਦਿੱਤੀ ਉੱਪਰ, ਓਅੰਗ ਓਅੰਗ ਕਾਫੀ ਨਹੀਂ ਹੈ? ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਓਅੰਗ ਹੈ ਨਾ, ਇਹ ਤ੍ਰਿਧਾ ਰੂਪ ਹੈ। ਚਾਹੇ ਕਈ ਅੱਖਰ ਸੰਗਤ ਨੂੰ ਔਖੇ ਵੀ ਲੱਗਣ, ਚਾਹੇ ਤੁਹਾਨੂੰ ਕਈ ਚੀਜ਼ਾਂ ਐਸੀਆਂ ਵੀ ਲੱਗਣਗੀਆਂ ਨਹੀਂ, ਸਮਝ ਤੋਂ ਬਾਹਰ ਵੀ ਹੋ ਜਾਂਦੀਆਂ, ਪਰ ਸਮਾਂ ਪਾ ਕੇ ਸਮਝ ਲੱਗ ਜਾਂਦੀਆਂ ਨੇ। ਪਰ ਇਹ ਹੈ ਵੀ ਇੰਨੀ ਜਾਣਕਾਰੀ ਹੋਣੀ ਆਪਣੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਤੁਹਾਡੀ ਆਪਸ ਵਿੱਚ ਚਰਚਾ ਤਾਂ ਹੁੰਦੀ, ਕਦੇ ਬਾਹਰਲੇ ਨਾਲ ਚਰਚਾ ਕਦੇ ਹੋ ਜਾਏ ਨਾ, ਫਿਰ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ। ਤ੍ਰਿਧਾ ਰੂਪ ਹੁੰਦੀ ਹੈ, ਤ੍ਰਿਧਾ ਹੁੰਦੀ ਹੈ ਰਾਜਸੀ, ਤਾਮਸੀ, ਸ਼ਾਂਤਕੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਮਹਾਰਾਜ ਕਹਿਣ ਲੱਗੇ ਜਿਹੜਾ ਓਅੰਗ ਹੈ ਨਾ, ਇਹ ਤਿੰਨ ਅੱਖਰਾਂ ਤੋਂ ਬਣਿਆ ਹੈ, ਆ ਆੜਾ, ਉਹ ਊੜਾ ਤੇ ਮਾ, ਆ ਉਹ ਮਾ। ਮਹਾਰਾਜ ਕਹਿਣ ਲੱਗੇ ਆਕਾਰ ਜਿਹੜਾ ਪਹਿਲਾਂ, ਫਿਰ ਓਕਾਰ, ਫਿਰ ਮਕਾਰ। ਇਹ ਜਿਹੜਾ ਆਕਾਰ ਹੈ ਇਹ ਰਜੋ ਗੁਣੀ ਹੈ, ਇਹ ਬ੍ਰਹਮਾ ਦਾ ਵਾਚਕ ਹੈ। ਇਹ ਜਿਹੜਾ ਓਕਾਰ ਹੈ ਇਹ ਸਤੋ ਗੁਣੀ ਹੋਣ ਕਰਕੇ ਵਿਸ਼ਨੂੰ ਦਾ ਵਾਚਕ ਹੈ। ਇਹ ਜਿਹੜਾ ਮਕਾਰ ਹੈ ਇਹ ਤਮੋ ਗੁਣੀ ਹੋਣ ਕਰਕੇ ਸ਼ਿਵਜੀ ਦਾ ਵਾਚਕ ਹੈ। ਇਹਦੇ ਤਿੰਨ ਅਰਥ ਹੋ ਗਏ ਤੁਹਾਡੇ ਓਂਗ ਦੇ। ਲਿਆਓ ਇਹ 'ਚ ਪਰਮੇਸ਼ਰ ਲਿਆਓ ਕਿੱਥੇ ਹੈ? ਸਾਰੇ ਚੁੱਪ ਹੋ ਗਏ। ਮਹਾਰਾਜ ਕਹਿੰਦੇ ਦੱਸੋ ਪਰਮੇਸ਼ਰ ਦਾ ਨਾਮ ਕਿੱਥੇ ਇਹਦੇ 'ਚ? ਓਂਗ ਓਂਗ ਤਾਂ ਤੁਸੀਂ ਕਹੀ ਜਾਂਦੇ ਹੋ, ਇਹ ਓਂਗ ਦੇ ਅਰਥ ਤਾਂ ਤਿੰਨ ਬਣ ਗਏ, ਹੁਣ ਓਂਗ 'ਚ ਪਰਮੇਸ਼ਰ ਦਾ ਕਿੱਥੋਂ ਨਾਮ ਲਿਆਓਗੇ? ਇਹ ਤਾਂ ਤਿੰਨ ਚੀਜ਼ਾਂ ਖੜੀਆਂ ਹੋ ਗਈਆਂ ਵਿੱਚ। ਮਹਾਰਾਜ ਕਹਿਣ ਲੱਗੇ ਸੱਤ ਮੱਤਾਂ ਵਾਲਿਆਂ ਨੇ ਨੌ ਨੌ ਅਰਥ ਕਰਕੇ 63 ਪ੍ਰਕਾਰ ਦਾ ਵਿਵਾਦ ਖੜਾ ਕੀਤਾ ਹੋਇਆ ਇਹ, ਕਿਉਂਕਿ ਹਿਰਨਾ ਜਿਹੜਾ ਹੈ ਨਾ, ਹਿਰਨ ਗਰਭ ਬ੍ਰਹਮਾ ਜੀ ਨੇ ਉਚਾਰਨ ਕੀਤਾ, ਉਹ 'ਚ ਉਹਨਾਂ ਨੇ ਨੌ ਪ੍ਰਕਾਰ ਦੱਸੇ, ਪਰਮੇਸ਼ਰ ਦੇ ਨੌ ਰੂਪ ਨੇ। फिर कपिल मुनि ने नौ रूप दसे ने, कपिल मुनि भी नौ रूप कही जाता, वो नौ रूप काफी ज्यादा विस्तार है, इस करके नहीं दस रहा मैं। बस यही जान लो कि कोई कहता वो त्रिकाल है, त्रिवर्ग है, त्रिसर्ग है, कई कई नौ ने दे, ये तीन 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 करके एक बारी च तीन जाने आते हैं, त्रिकाल त्रिवर्ग त्रिसर्ग करके तो नौ भेद पाते परमेश्वर। सो इसे प्रकार महाराज सच्चे पातशाह कहते फिर यह जो कपिल मुनि है यह तो अपना वचन कही जाता है, तो एक होर मुनि जड़ा होया वो अपना वचन कही जाता है। सनक सनंदन सनातन संत कुमार जड़े ने यह नौ प्रकार के वक्रे भेद दसते हैं, तो फिर जिन्हें ब्रह्मंशक वाले ने वो नौ वक्रे भेद दसते हैं, शिव मत जिहड़ा नौ वक्रे भेद दसदा, इस प्रकार जिहड़े वैष्णव मत वाले ने पंचरात्र नारद वाले, नारद मुनि ने नौ भेद वक्रे दसे ने। जिहड़े ईसाई ने यह कहिंदे ने रूह मुकद्दस है एक एक नंबर ते, दूसरा खुदा, तीसरा है ईसा पैगंबर, ये तीन रूप हो गए। मुसलमान कहते ने नहीं दो रूप ने, वो कहते एक खुदा एक पैगंबर। महाराज कहने कोई है तुहाडे कोल टिकाणा, सारे जाने इन्ने इन्ने रूप कथन करी जाने हो, 63 भेद तुसी पा दिते, फिर जेड़ा उठदा वो अपने मूहरे ओंग ला लैंदा, ये संपूर्ण धनी कीती तुसी। महाराज गुरु नानक देव जी कहण लगे ये जिहड़े देवते ने अकार उकार मकार तिने रजो तमो सतो ते ब्रह्मा विष्णु मेह जिहड़े कहे ने, ये तिना विच कोई जान है, इन्हां ने सत्ता कित्थों लई? कहिंदे जी परमेश्वर कोलों। कहिंदे फिर परमेश्वर दा तां वाचक उरे दिखाया ही नहीं तुसी। तां गुरु नानक देव जी महाराज कहण लगे असी उत्ते जिहड़ी लाई है ना कार उतले पासे, वो पहला प्रेसां वाले मेटने लग गए सी इहनूं उतली कार नूं, जिहड़ी उपरले पासे कार हुंदी है ना आम तौर ते लोग कारडां दे उत्ते होर ना थावां ते पहला कार नूं मेटना शुरू कर दिता। किसी नूं इह तां पता नहीं कि कार दा मतलब की है, कार दा मतलब परमेश्वर। ये जिहड़ी उपरले पासे है ना जिहनूं आपां बोलदे हां शुद्ध उच्चारण जिहड़ा एक फिर ओंग फिर कार, ये जिहड़ा तीन अक्षर बनते ने दे, इस प्रकार दे नाल ये जिहड़ी कार है ना यही परमेश्वर दा रूप है। यह तिने देवते जड़ ने, जड़ वो चीज हुंदी है जिहड़ी बेजान होवे, जिह च अपने विच कोई सत्ता नहीं कोई जान नहीं, जिहड़ी बाहरों जान लवे। ये तिना देवत्यां नूं प्रकाश वाहेगुरु आप है, तिना देवत्यां नूं प्रकाश देण वाला, एका माई जुगत व्याई तीन चेले प्रवान, एक संसारी एक भंडारी एक लाए दीवान, जिव तिस भाव है जिवें उस वाहेगुरु नूं भाउंदा तिवें चलावै उवें चलाउंदा इन्हां नूं, जिव होवै फुरमान जिवें उहदा फुरमान अकाल पुरख दा हुंदा उह वेखै, उह वाहेगुरु देखदा उहनां नजर ना आवै, उहनां तिन्नां नूं नजर नहीं आउंदा। उह बहुता इहो विडाण, इही तां हैरानी दी गल है। महाराज कहिंदे जिहड़ी उपरली कार है ना परमेश्वर की कार, कारी कढ़ी क्या थी जां चारे बैठियां नाल दे के चौंका कढ़ी कार उपर आए बैठे कूड़ियार, कार दा मतलब लाइन, लाइन जिहड़ी उह मुकदी नहीं, लाइन तुसी खिचनी शुरू कर दो भावें सारी धरती नहीं खिच दो, भावें सारी धरती दे दुआले खिच दो फिर दूजी लाइन खिच दो, लाइन कहड़ा मुकनी कदे। लाइन का मतलब हुंदा कंटीन्यूज लगातार चलण वाला, कौन है? अकाल पुरख वाहेगुरू। इस करके उपर कार लाई है, ये कार ही इहदा कारण रूप है ओंग दा, ये कार ही इहदा कार्ज रूप है ओंग दा, कार्ज रूप भी ये जिहड़ा महाराज ने कार लाई है, कारण अते कार्ज दोवें ही इस कार ने बनाए ने। ये महाराज की सिद्धां नाल चर्चा हो रही, क्यों सिद्ध जिहड़े ने वह भी घट नहीं है अग्गों, बड़ी पहुंचियां हस्तियां ने, वह बड़े दिमाग वाले ने, बड़िया रिद्धियां सिद्धियां के मालक ने, छोटा मोटा बंदे नाल तां गुरु नानक देव जी ने की चर्चा करनी, उन्होंने सीधे राह ते लाउणा है। महाराज का यह भी निशाना नहीं कि इन्हां नूं हराउणा, मैं हराउणा भी नहीं, सही दस के सीध दे के सीधे मार्ग के उत्ते गुरु नानक देव जी ने उन्होंने लाया। महाराज कहने भाई ये इस करके असी लाया ये चीज जदों असी देखिया कि यह विवाद ने ये असी ये अगे लाया एक भी साडा जिहड़ा सिद्धांत है ये द्वैष वाला नहीं है आ द्वैत मत है साडा द्वैष तो रहत। महाराज कहने अच्छा इउं दसो ओम पढ़न का हक किनू है कहिंदे जी ब्राह्मण नूं ते खत्री नूं कहिंदे खत्री सुन सकदा ओम अच्छा ते जिहड़े वैश ने ते सूद्र ने कहिंदे जी उह ना इहनूं पढ़ सकदे ने ना इहनूं सुन सकदे ने। अच्छा महाराज कहिंदे जिहड़े ब्राह्मण ने इन्हां ने घरां वालियां तां हक होणा कहिंदे ना जी ना उह इहनूं पढ़ सकदियां ना सुन सकदियां कहने फिर जिहड़े खत्री ने कहने उन्होंने घर वालियां नूं भी हक नहीं। महाराज कहने फिर जिहड़े सूद्र ते वैश ने कहने उन्होंने घर वालियां नूं भी हक नहीं। महाराज कहने फिर ये मतलब ओंग तो ब्राह्मणा का ही होया ओंग नूं तो सिर्फ ब्राह्मण ही जप सकता तो असी तो फिर ये अगे ला दिता एक साडा तो मत हो गया अद्वैत सिद्धांत असी उपर लाता कार असी तिना देवत्या तो भी जो उपर है वाहेगुरु वो कार का संकेतक संकेत बना दिता असी एक ओंकार ऐसा बना दिता कि जिमें बदलों की बरसात हरेक जगह बिना वितकले पी ना लो इनू कोई अनपढ़ पढ़े कोई पढ़िया लिखा पढ़े कोई उच्चा पढ़े कोई नीवा पढ़े कोई माई पढ़े कोई भाई पढ़े कोई बच्चा पढ़े कोई भी आखेगा ना एक ओंकार ही भला होएगा। महाराज कहने असी वितकरा रखे ही कोई नहीं तुसी वितकरे रख रख के लोगों को कहने हो तू नरकों नू जाएगा तू फलाने थान नू जाएगा तुसी संसार नू तारन दा कोई ढंग ही नहीं बनाया। कहन लगे महाराज इहदे च व्याकरण है। महाराज कहने है कहने व्याकरण अनुसार इहनू सिद्ध करो। महाराज कहने अव आड़ा ते वाहवा अव जिहड़ी धातु तो बनिया मन्निया है अव दा मतलब की है कहिंदे रखिया कहिंदे फिर जिहड़ा ओंकार है ये की करता है कहिंदे रखिया। महाराज कहिंदे एक ओंकार जिहड़ा ये रखिया करता है उच्चारण मात्र नाल ही इस करके व्याकरण अनुसार एक ओंकार बिल्कुल सही है एक ओंकार व्याकरण अनुसार बिल्कुल सही लिखिया सी। तो इस करके सतगुरु महाराज कहिंदे ने असी अपने वल्लों अपने सारे पासे ते असी एक दा ही उच्चारण करते हाँ असी एक दा ही कथन करते हाँ एक दी ही पूजा करते हाँ एक दा ही सेवक हाँ ते साड़ी संगत नूं असी एक दे सेवक बनाउंदे हाँ। महाराज कहिंदे मैं अपना सेवक नहीं बनाउंदा किसे नूं मैं नहीं कहिंदा कि मैनू मन्नो तुसी सिद्ध लोग तां कहिंदे हो ना मैनू मन्नो मेरे पैरां दी पूजा करो मैनू मत्था टेको गोरख नूं मत्था टेको। महाराज कहने मैं कदे भी नहीं कहिंदा मैं कहना एक नूं मन्नो एक दे सेवक बनो एक अकाल दे पुजारी बनो एकम एकंकार निराला एको जप एको साला है। इस करके महाराज कहने असी तां कहने एक दे पुजारी बनाउंदे हां सारयां नूं असी किसे नाल वखरेवा नहीं रखदे। महाराज सच्चे पातशाह नूं कहण लगे ये जिहड़ा ओं अखर आपने कहा ओंकार फिर यह बनिया कित्थों। महाराज गुरु नानक देव जी कहण लगे परमेश्वर ने जदों सृष्टि बनाई है उदों केड़ी पंगती पढ़ी सी की सोचा सी मन च कहिंदे इहदा पता तुहानू कहण लगे हां जी इन्ना क तां पता है एको हं श्यामा बहु परजा जाए एक तो मैं बहुते रूप हो जावा यह कहा सी उन्होंने। महाराज कहिंदे जिहड़ा एको हंग अखर है ना इहदे विचों ही ओंकार ने जन्म लिया। महाराज ओह किवें कहिंदे जिहड़ा एको को अखर है ना जिहड़ा इहदे चों जन्म लैंदा ओंकार जिहड़ा एको हंग अखर है ना इहदे चों जन्म लैंदे दो अखर अकार ते मकार इहदे विचों ही असीं लिया है कार अर्ध बिंद पहचान ये जिहड़ा ना आकार उकार मकार अर्ध बिंद पहचान चारों को समंदाए जो ओंकार पहचान ये चारां दा समंदाए बनता है ओंकार। इस करके इन जिहड़ा परमेश्वर दा ये अखर है ना एको हंग ਇਹਦੇ ਵਿੱਚੋਂ ਹੀ ਓਮ ਨੇ ਜਨਮ ਲਿਆ ਹੈ। ਓਮਕਾਰ ਅਸੀਂ ਬਣਾ ਕੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਇੱਕ ਓਮਕਾਰ ਹੋਣੇ ਨੀ ਜਿਹੜਾ ਸੋਚ ਕੇ ਕਹਿਣਾ ਆਪਾਂ ਨੇ, ਜਦੋਂ ਤੱਕ ਤਾਂ ਗਿਆਨ ਨਹੀਂ ਹੁੰਦਾ ਆਪਾਂ ਨੂੰ ਇੱਕ ਓਮਕਾਰ ਦਾ, ਉਦੋਂ ਤੱਕ ਤਾਂ ਆਪਾਂ ਮੇਰਾ ਖਿਆਲ ਇੱਕ ਓਮਕਾਰ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਹੋਣਾ ਇਹਨਾਂ, ਕਿਉਂਕਿ ਇੱਕ ਓਮਕਾਰ ਤਾਂ ਸਭ ਤੋਂ ਸ਼ੁਰੂ 'ਚ ਆਉਂਦਾ ਨਾ। ਇਹ ਤਾਂ ਆਪਾਂ ਹਮੇਸ਼ਾ ਹੀ ਉਵੇਂ ਹੀ ਕਹਿ ਕੇ ਲੰਘ ਇੱਕ ਓਮਕਾਰ ਸਤਨਾਮ ਕਰਤਾ ਪੁਰਖ, ਇੱਕ ਓਮਕਾਰ ਵਿੱਚ ਖਾਸ ਧਿਆਨ ਨਹੀਂ ਗਿਆ ਆਪਣਾ ਕਦੇ। ਪਰ ਅੱਜ ਦੇ ਇਸ ਵਿਚਾਰ ਨਾਲ ਸੰਗਤ ਦਾ ਧਿਆਨ ਵਿਸ਼ੇਸ਼ ਜਾਵੇਗਾ ਕਿ ਇੱਕ ਕਿਉਂ ਲਾਇਆ ਹੈ, ਇੱਕ ਗੁਰੂ ਨਾਨਕ ਦੇਵ ਜੀ ਨੇ ਕਿਉਂ ਲਾਇਆ, ਕਿਉਂਕਿ ਪਰਮੇਸ਼ਰ ਕੇਵਲ ਇੱਕੋ ਇੱਕ ਹੈ, ਅਦਵੈਤ ਸਿਧਾਂਤ ਹੈ, ਈਰਖਾ ਵਾਲਾ ਮਤ ਨਹੀਂ ਹੈ। ਓਮ ਅੱਖਰ ਇਕੱਲੇ ਨੂੰ ਕਾਰ ਲਾ ਕੇ ਉੱਤੇ ਪਰਮੇਸ਼ਰ ਨੂੰ ਬਣਾਇਆ ਹੈ। ਤਿੰਨ ਦੇਵਤੇ ਜੜ ਰੂਪ ਨੇ, ਇਹਨਾਂ ਨੂੰ ਸ਼ਕਤੀ ਦੇਣ ਲਈ ਕਾਰ ਆਪਣਾ ਕਰਮ ਕਰਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੱਖਰ ਬਣਾਇਆ ਹੈ ਇੱਕ ਓਅੰਕਾਰ, ਇਹ ਨਾ ਤਾਂ ਆਪਾਂ ਨੇ ਏਕੰਕਾਰ ਬੋਲਣਾ ਹੈ, ਨਾ ਇਸ ਨੂੰ ਏਕਮਕਾਰ ਬੋਲਣਾ ਹੈ, ਨਾ ਇਹਨੂੰ ਏਕੇ ਓਅੰਕਾਰ ਕਰਕੇ ਬੋਲਣਾ ਹੈ। ਇਹ ਸਿੱਧੇ ਤਿੰਨ ਅੱਖਰਾਂ ਦਾ ਆਪ ਸੰਧੀ ਛੇਦ ਕਰਕੇ ਬਣਦਾ ਇੱਕ, ਫਿਰ ਓਅੰ, ਫਿਰ ਜਿਹੜੀ ਉੱਪਰ ਕਾਰ ਲੱਗੀ ਹੋਈ ਆ ਉਹ ਕਾਰ ਹੈ, ਇੱਕ ਓਅੰਕਾਰ। ਇਹ ਇਹ ਕਾਰ ਦਾ ਭਾਵ ਆਪ ਸਮਝ ਗਏ ਹੋਵੋਗੇ, ਕਾਰ ਦਾ ਮਤਲਬ ਹੈ ਪਰਮੇਸ਼ਰ, ਤੇ ਓਅੰ ਦਾ ਮਤਲਬ ਹੈ ਰਜੋ ਤਮੋ ਸਤੋ ਗੁਣ, ਤੇ ਓਅੰ ਦਾ ਮਤਲਬ ਹੈ ਤਿੰਨ ਦੇਵਤਿਆਂ ਦੀ ਹੋਂਦ, ਤੇ ਇਹਨਾਂ ਦੇ ਉੱਪਰ ਹੈ ਪਰਮੇਸ਼ਰ, ਉਹ ਪਰਮੇਸ਼ਰ ਹੈ ਇੱਕੋ ਇੱਕ, ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜੜ। ਓਮ ਜਿਹੜਾ ਹੈ ਓਅੰਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਓਅੰਕਾਰ, ਕਦੇ ਬਹਿ ਕੇ ਇਹਦਾ ਜਾਪ ਕਰਕੇ ਦੇਖਿਓ ਹੁਣ, ਇੱਕ ਓਅੰਕਾਰ। ਇਹ ਕੀ ਕਰਦਾ ਓਅੰਕਾਰ ਅੱਖਰ, ਇਹਦੇ ਅੱਗੇ ਜਾ ਕੇ ਬੜੇ ਵਿਸਥਾਰ ਆਉਣਗੇ, ਕਿਉਂਕਿ ਇੱਕ ਓਅੰਕਾਰ ਦੀ ਕਥਾ ਦੋ ਤਿੰਨ ਦਿਨ ਲੱਗ ਜਾਂਦੇ, ਦੋ ਤਿੰਨ ਚਾਰ ਦਿਨ ਵੀ ਲੱਗ ਸਕਦੇ, ਇੱਕ ਓਅੰਕਾਰ ਦੇ ਭਾਵ ਨਾਲ ਨਾਲ ਚੱਲੀ ਜਾਣੇ, ਕਿਉਂਕਿ ਜਿਹੜਾ ਓਅੰਕਾਰ ਆਪਾਂ ਬੋਲਦੇ ਹਾਂ ਨਾ, ਇਹ ਉੱਪਰ ਨੂੰ ਬਿਰਤੀ ਲੈ ਕੇ ਜਾਂਦਾ ਆਪਣੀ, ਊਰਧ ਪਾਸੇ ਨੂੰ, ਊਰਧਮੁਖੀ ਹੈਗਾ ਇਹ, ਕਿਉਂਕਿ ਇਸ ਅੱਖਰ ਦਾ ਉਚਾਰਨ ਕੁਦਰਤੀ ਉੱਪਰ ਨੂੰ ਹੀ ਜਾਂਦਾ ਜਿੰਨਾ ਆਪਾਂ ਇਹਨੂੰ ਲੰਮਾ ਬੋਲ ਜਾਂਦੇ ਹਾਂ। ਕਿਉਂਕਿ ਜਿਹੜੇ ਜੋਗੀ ਸੀ ਇਹ ਆਪਣੇ ਸਵਾਸਾਂ ਨੂੰ ਚੜਾਉਣ ਵੇਲੇ ਬੋਲਦੇ ਨੇ ਓਅੰ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਣਾਇਆ ਨਾ ਓਅੰਕਾਰ, ਇਹ ਹੁਣ ਦਸਮ ਦੁਆਰ ਵੱਲ ਆ ਜਾਓ, ਜੇ ਇਕੱਲੇ ਹੀ ਬੋਲਦੇ ਨੇ ਓਅੰ 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 ਤਾਂ ਇਹਨਾਂ ਨੂੰ ਪ੍ਰਗਟ ਹੁੰਦੇ ਨੇ ਤਿੰਨ ਦੇਵਤੇ, ਰਿੱਧੀਆਂ ਸਿੱਧੀਆਂ ਸਾਰੇ ਦੇਵਤੇ, ਸਾਰੀਆਂ ਸ਼ਕਤੀਆਂ, ਪਰ ਇਹ ਅਧੂਰਾ ਹੈ। ਇਹ ਜਦੋਂ ਉੱਪਰਲੇ ਪਾਸੇ ਕਾਰ ਲੱਗ ਜਾਂਦੀ ਹੈ, ਇਹਦੇ ਕਾਰ ਪਰਮੇਸ਼ਰ ਦਾ ਵਾਚਕ ਹੋਣ ਕਰਕੇ ਦਸਮ ਦੁਆਰ ਦੇ ਵਿੱਚ ਆਤਮਕ ਆਨੰਦ ਪ੍ਰਗਟ ਹੁੰਦਾ ਹੈ। ਦੋ ਪ੍ਰਕਾਰ ਦਾ ਆਨੰਦ ਹੈ, ਇੱਕ ਬ੍ਰਹਮਾਨੰਦ ਹੈ, ਇੱਕ ਯੋਗਾਨੰਦ ਹੈ। ਓਅੰ ਓਅੰ ਦਾ ਜਾਪ ਕਰਦਿਆਂ ਇਹਨਾਂ ਨੂੰ ਯੋਗਾਨੰਦ ਪ੍ਰਾਪਤ ਹੁੰਦਾ, ਬਹੁਤ ਅੱਛੀ ਚੀਜ਼ ਹੈ ਯੋਗਾਨੰਦ, ਪਰ ਟੈਂਪਰੇਰੀ ਹੈ, ਕੰਮ ਚਲਾਊ ਹੈ। ਆਨੰਦ ਤਾਂ ਬੜਾ ਆਉਂਦਾ ਬਈ, ਜਦੋਂ ਤੱਕ ਮਨ ਟਿਕਿਆ ਰਹਿੰਦਾ ਨਾ ਓਅੰ ਓਅੰ ਕਰਦਿਆਂ, ਦਸਮ ਦੁਆਰ ਵਿੱਚ ਸਵਾਸ ਟਿਕੇ ਨੇ ਯੋਗੀਆਂ ਦੇ, ਉਦੋਂ ਤੱਕ ਉਹਨਾਂ ਨੂੰ ਆਨੰਦ ਹੈ, ਜਦੋਂ ਥੱਲੇ ਉਤਰਿਆ ਏ ਫਿਰ ਆਪਣੇ ਵਰਗੇ ਹੀ ਬਣ ਜਾਂਦੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਾਰ ਲਾਈ ਹੈ ਨਾ, ਇਹ ਕਾਰ ਵਿੱਚ ਹੀ ਤਾਂ ਸਾਰਾ ਪ੍ਰਕਾਸ਼ ਹੈ। ਇਹ ਜਿਹੜੀ ਆਪਾਂ ਨੂੰ ਮਹਾਰਾਜ ਨੇ ਇਹ ਕਿਹਾ ਨਾ ਇੱਕ ਓਅੰਕਾਰ, ਇਹ ਕਾਰ ਵਿੱਚ ਹੀ ਸਾਰਾ ਕੁਝ ਪਿਆ ਹੈ, ਬਸ ਇਸ ਦਾ ਧਿਆਨ ਰੱਖਣਾ। ਮਹਾਰਾਜ ਕਹਿੰਦੇ ਨੇ ਇਹ ਇੱਕ ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਉਹ ਚਾਰ ਨੇ ਮਾਤਰ ਸੇ ਰੱਖਿਆ ਕਰਦਾ ਹੈ। ਛੇ ਚੀਜ਼ਾਂ ਦਾ ਪ੍ਰਕਾਸ਼ ਆਪਾਂ ਪਹਿਲਾਂ ਵੀ ਕਈ ਵਾਰੀ ਸੁਣਿਆ, ਆਕਾਸ਼ ਵਿੱਚ ਬਿਜਲੀ, ਬੱਦਲਾਂ ਵਾਲੀ, ਬੱਦਲਾਂ ਵਾਲੀ ਬਿਜਲੀ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੈ, ਤਾਰਿਆਂ ਵਿੱਚ, ਸੂਰਜ ਵਿੱਚ, ਚੰਦਰਮਾ ਵਿੱਚ, ਮਨੁੱਖ ਦੀ ਬੁੱਧੀ ਤੇ ਧਰਤੀ ਦੇ ਉੱਤੇ ਅੱਗ, ਇਹ ਛੇ ਚੀਜ਼ਾਂ ਨੂੰ ਵਾਹਿਗੁਰੂ ਪ੍ਰਕਾਸ਼ਮਾਨ ਕੌਣ ਕਰਦਾ? ਕਦੇ ਸੋਚਿਆ ਵੀ ਇੱਕ ਓਅੰਕਾਰ ਕਹਿ ਕੇ ਫਟਾਫਟ ਲੰਘ ਜਾਂਦੇ ਆਪਾਂ? ਉਹ ਅਸਲੀ ਮੂਲ ਰੂਪ ਇੱਕ ਓਅੰਕਾਰ ਹੀ ਹੈ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਓਅੰਕਾਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ। ਉਹ ਇੱਕ ਓਅੰਕਾਰ ਵਿੱਚ ਸਾਡਾ ਧਿਆਨ ਨਹੀਂ ਜਾਂਦਾ, ਇਸ ਕਰਕੇ ਜਦੋਂ ਵੀ ਗੁਰਬਾਣੀ ਪੜ੍ਹੋ ਤਾਂ ਦੇਖੋ ਜਿਹੜਾ ਨਾ ਏਕਾ ਲੱਗਿਆ ਹੋਇਆ ਉਹ ਤਾਂ ਅਦਵੈਤ ਸਿਧਾਂਤ ਨੂੰ ਸਿੱਧ ਕਰਦਾ, ਪਰ ਮੂਲ ਰੂਪ ਵਿੱਚ ਇਹਦੇ 'ਚ ਜਿਹੜਾ ਆਪਣਾ ਬੀਜ ਮੰਤਰ ਹੈ ਨਾ ਉਹ ਸਿਰਫ ਓਅੰਕਾਰ ਹੀ ਹੈ। ਓਅੰਕਾਰ ਇੱਕ ਤਾਂ ਕਹਿੰਦੇ ਹਾਂ ਕਿ ਸਾਡਾ ਸਿਧਾਂਤ ਇਹ ਹੈ, ਏਕਾ ਲਾਉਣ ਨਾਲ ਸਿਧਾਂਤ ਇਹ ਬਣ ਗਿਆ, ਕੋਈ ਵੀ ਜਪੇ, ਹਿੰਦੂ ਜਪੇ, ਮੁਸਲਮਾਨ ਜਪੇ, ਇੱਕ ਓਅੰਕਾਰ ਨੂੰ ਸਭ ਦਾ ਹੀ ਭਲਾ ਕਰ ਦਿੰਦਾ ਹੈ। ਸੋ ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਕੀਤਾ ਮਹਾਰਾਜ ਨੇ। ਗੁਰਦੁਆਰੇ ਕੋਈ ਵੀ ਆ ਸਕਦਾ, ਕੋਈ ਵੀ ਬੈਠ ਸਕਦਾ, ਕੋਈ ਵੀ ਬਾਣੀ ਪੜ੍ਹ ਕੇ ਤਰ ਸਕਦਾ। ਮਹਾਰਾਜ ਨੇ ਕਿਹਾ ਅਸੀਂ ਇਹ ਨਹੀਂ ਵਿਤਕਰਾ ਰੱਖਿਆ ਕਿ ਇਹਨੂੰ ਸਿਰਫ ਹਿੰਦੂ ਤਰ ਸਕਦਾ, ਇੱਥੇ ਬ੍ਰਾਹਮਣ ਤਰ ਸਕਦਾ, ਇੱਥੇ ਫਲਾਨਾ ਨਹੀਂ ਤਰ ਸਕਦਾ, ਫਲਾਨਾ ਡੁੱਬ ਜਾਏਗਾ। ਮਹਾਰਾਜ ਨੇ ਵਚਨ ਕੀਤਾ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਕਹਿੰਦੇ ਭਾਵੇਂ ਮੇਰੇ ਵੱਲੋਂ ਕੋਈ ਦੁਨੀਆਂ 'ਚ ਭਾਈ ਪੜ੍ਹਿਆ ਲਿਖਿਆ, ਭਾਵੇਂ ਕੋਈ ਅਨਪੜ੍ਹ ਹੈ, ਜਿਹੜਾ ਵੀ ਬੰਦਾ ਆਖੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਜਿਹੜਾ ਵੀ ਬੰਦਾ ਆਖੇਗਾ ਵਾਹਿਗੁਰੂ, ਇਹ ਵਾਹਿਗੁਰੂ ਓਅੰਕਾਰ ਹੀ ਹੈ, ਕਿਉਂਕਿ ਇਹ ਗੁਰਮੰਤਰ ਹੋਣ ਕਰਕੇ ਗੁਰੂ ਦੇ ਰਾਹੀਂ ਸਾਨੂੰ ਮਿਲਿਆ, ਇਸ ਕਰਕੇ ਵਾਹਿਗੁਰੂ। ਬਾਕੀ ਵੀ ਸਾਰੇ ਪਰਮੇਸ਼ਰ ਦੇ ਆਪਣੇ ਹੀ ਨਾਂ ਨੇ, ਕੋਈ ਆਪਣੇ ਆਪ ਨੂੰ ਗੋਬਿੰਦ ਕਹਾਈ ਜਾਵੇ, ਕੋਈ ਰਾਮ ਕਹਾਈ ਜਾਵੇ, ਕੋਈ ਆਪਣੇ ਆਪ ਨੂੰ ਕੁਛ ਕਹਾਈ ਜਾਵੇ, ਪਰ ਨਾਰਾਇਣ ਕਹਾਈ ਜਾਵੇ, ਇਹ ਸਾਰੇ ਨਾਂ ਪਰਮੇਸ਼ਰ ਦੇ ਆਪਣੇ ਹੀ ਨੇ। ਕੀ ਹੋ ਗਿਆ ਜੇ ਕਿਸੇ ਨੇ ਲੈ ਕੇ ਆਪਣੇ ਨਾਲ ਜੋੜ ਲਿਆ ਇਹਨੂੰ ਵੀ ਮੇਰਾ ਨਾਂ ਨਾਰਾਇਣ ਹੈ? ਨਹੀਂ, ਨਾਰਾਇਣ ਨਾਂ ਪਰਮੇਸ਼ਰ ਦਾ ਹੀ ਆ। ਮਹਾਰਾਜ ਕਹਿੰਦੇ ਮੇਰਾ ਹੀ ਨਾਂ ਹੈ ਨਾਰਾਇਣ, ਮੈਂ ਹੀ ਗੋਬਿੰਦ ਹਾਂ, ਮੈਂ ਹੀ ਸਾਰੇ ਰੂਪਾਂ ਵਿੱਚ ਬੈਠਾ ਹਾਂ। ਇਸ ਕਰਕੇ ਉਸੇ ਨੂੰ ਹੀ ਦੇਖਣਾ ਨਾਮ ਜਪਦਿਆਂ। ਮਹਾਰਾਜ ਕਹਿੰਦੇ ਇੱਕ ਓਅੰਕਾਰ, ਜੋ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਓਅੰਕਾਰ ਦਾ ਝਲਕਾਰਾ ਝੱਲਣਾ ਔਖਾ ਹੈ। ਇਕੱਲੇ ਓਅੰਕਾਰ ਦਾ ਜਾਪ ਜ਼ਿਆਦਾ ਨਹੀਂ ਕਰਨਾ, ਵਾਹਿਗੁਰੂ ਮੰਤਰ ਦਾ ਜਾਪ ਜ਼ਿਆਦਾ ਕਰਨਾ, ਕਿਉਂਕਿ ਇਹ ਗੁਰਮੰਤਰ ਗੁਰੂ ਸਾਹਿਬ ਨੇ ਦਿੱਤਾ। ਇੱਕ ਓਅੰਕਾਰ ਇਕੱਲੇ ਦਾ ਜਾਪ ਜਿਹੜਾ, ਇਹਦਾ ਲਿਸ਼ਕਾਰਾ ਝੱਲਣਾ ਇੰਨਾ ਔਖਾ ਹੋ ਜਾਣਾ ਤੁਹਾਨੂੰ ਵੀ ਸੰਭਾਲਿਆ ਨਹੀਂ ਜਾਣਾ ਫਿਰ। ਇਸ ਕਰਕੇ ਇਹਦੇ ਨਾਲ ਇੰਨਾ ਕੁਛ ਅੱਗੇ ਹੋਰ ਲਾਇਆ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤਾਂਹੀਓ ਅੱਗੇ ਤੱਕ ਲਾਇਆ ਨਾਲ ਇਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਉਚਾਰਨ ਕਰੇਗਾ ਇੱਕ ਓਅੰਕਾਰ, ਉਹਦੀ ਉਸੇ ਵਕਤ ਹੀ ਰੱਖਿਆ ਸ਼ੁਰੂ ਕਰ ਦਿੰਦੇ ਨੇ ਕਿ ਮੇਰਾ ਹੈ, ਮੇਰਾ ਸਿਮਰਨ ਕਰਦਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਲਗਾ ਮਾਤਰਾ ਐਨ ਟਿਕ ਟਕਾ ਕੇ ਸ਼ੁੱਧ ਮਨ ਦੇ ਨਾਲ ਸ਼ੁੱਧ ਹੋ ਕੇ ਸਵਾ ਫੁੱਟ ਉੱਚਾ ਬਿਠਾਇਆ ਸੀ ਆਪਣੇ ਸਾਹਮਣੇ ਮਹਾਰਾਜ ਨੇ ਭਾਈ ਗੋਪਾਲੇ ਨੂੰ, ਗੁਰਤਾ ਗੱਦੀ ਤੋਂ ਵੀ ਸਵਾ ਫੁੱਟ ਉੱਚਾ ਬਿਠਾ ਕੇ ਜਦੋਂ ਭਾਈ ਗੋਪਾਲਾ ਜੀ ਨੇ ਕਿਹਾ ਇੱਕ ਓਅੰਕਾਰ ਸਤਨਾਮ, ਮਹਾਰਾਜ ਨੇ ਉਦੋਂ ਹੀ ਮੱਥਾ ਟੇਕ ਦਿੱਤਾ, ਨਮਸਕਾਰ ਕਰ ਦਿੱਤੀ। ਇਹਨੂੰ ਗੁਰਬਾਣੀ ਨੂੰ, ਇਹਨੂੰ ਇੱਕ ਓਅੰਕਾਰ ਨੂੰ ਮਹਾਰਾਜ ਨੇ ਨਮਸਕਾਰ ਕੀਤੀ। ਕਿਉਂ? ਦੇਖੋ, ਗੁਰਬਾਣੀ ਦਾ ਸਤਿਕਾਰ ਰੱਖਦਿਆਂ ਹੋਇਆਂ ਆਪਣੇ ਨਾਲੋਂ ਵੀ ਸਵਾ ਫੁੱਟ ਸਵਾ ਗਿੱਠ ਉੱਚੇ ਬਿਠਾਉਣਾ, ਇਹ ਪਹਿਲਾਂ ਤਾਂ ਗੁਰਬਾਣੀ ਦਾ ਕਿੰਨਾ ਸਤਿਕਾਰ ਹੈ। ਫਿਰ ਉਚਾਰਨ ਮਹਾਰਾਜ ਨੇ ਕਿਹਾ ਸ਼ੁੱਧ ਹੋਵੇਗਾ ਜਿਹਦਾ, ਸ਼ੁੱਧ ਮਨ ਦੇ ਨਾਲ ਪੜ੍ਹੇਗਾ। ਗੁਰਤਾ ਗੱਦੀ ਦੇਣ ਤੱਕ ਤਿਆਰ ਹੋ ਗਏ ਸੀ ਮਹਾਰਾਜ, ਪਰ ਭਾਈ ਦਾ ਸੰਕਲਪ ਉੱਠ ਗਿਆ ਘੋੜੇ ਦਾ, ਇਸ ਕਰਕੇ ਉਹਨੂੰ ਬਹੁਤ ਕੁਛ ਬ੍ਰਹਮ ਗਿਆਨ ਵੀ ਦੇਤਾ ਸੀ ਮਹਾਰਾਜ ਨੇ, ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਆਪਾਂ ਵੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਿੱਖਣ ਦਾ ਯਤਨ ਕਰ ਰਹੇ ਹਾਂ, ਇਹ ਜਾਣਨ ਦਾ ਯਤਨ ਕਰ ਰਹੇ ਹਾਂ ਕਿ ਇਹਦੀ ਜੜ ਕਿੱਥੇ ਹੈ, ਇੱਕ ਦੀ ਜੜ ਕਿੱਥੇ, ਓਅੰਕਾਰ ਅੱਖਰ ਬਣਿਆ ਕਿੱਥੋਂ। ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਕਿ ਇੱਕੋ ਹੰਗ ਅੱਖਰ ਤੋਂ ਓਅੰਕਾਰ ਪ੍ਰਗਟ ਹੋਇਆ। ਇਸ ਕਰਕੇ ਆਪਾਂ ਨੂੰ ਅਗਰ ਕਦੇ ਵੀ ਕਿਤੇ ਵੀ ਚਰਚਾ ਹੋ ਜਾਏ ਆਪਣੀ, ਗੁਰਸਿੱਖਾਂ ਦੇ ਵਿੱਚ ਨਹੀਂ ਬਾਹਰਲੀਆਂ ਮੱਤਾਂ ਵਿੱਚ,